ਜ਼ਰਾ ਤੱਕੋ ਨਾ, ਕਿਹੀਆਂ ਕਾਲੀਆਂ ਘਟਾ ਚੜਾਈਆਂ ਹਨ। ਨੀਲੇ ਨੀਲੇ ਆਕਾਸ਼ ਤੇ ਉਮੜ ਆ ਰਹੇ ਬੱਦਲ ਕਿਵੇਂ ਸੁਹਾਵਣੇ ਲੱਗ ਰਹੇ ਹਨ। ਹਵਾ ਵੀ ਠੰਡੀ ਚੁੱਲ ਪਈ ਹੈ, ਜਿਸ ਨੇ ਸਾਰੀ ਤਪਤ ਪੀ ਲਈ ਹੈ। ਆਈ ਜੀ ਹੁਣ ਬਰਸਾਤ ਆਈ ਕੰਗੂਰਾ ਭਰ ਕੇ। ਪਾਤਸ਼ਾਹ ਚਮਾਸਾ ਚੱਲ ਰਿਹਾ ਹੈ, ਇਸ ਰੁੱਤੇ ਤਾਂ ਨਹੀਂ ਫਿਰੀ ਟੁਰੀਦਾ, ਕਿਤੇ ਟਿਕਾਣਾ ਕਰਕੇ ਬਹਿ ਜਾਈਏ। ਪੈਂਡੇ ਦੀ ਥਕਾਵਟ ਬਹੁਤ ਪੈਂਦੀ ਹੈ, ਜੀ ਉਸਦਾ ਹੈ। ਥਾਂ ਥਾਂ 'ਤੇ ਪਾਣੀ, ਕਿਤੇ ਕੱਚੇ, ਕਿਤੇ ਮੈਲੇ, ਕਿਤੇ ਥਵੇ, ਕਿਤੇ ਬਿਥਵੇ, ਛੇਤੀ ਛੇਤੀ ਵਟਾਉਂਦਿਆਂ ਬੰਦਾ ਨਰੋਆ ਵੀ ਨਹੀਂ ਰਹਿੰਦਾ। ਉਂਝ ਵੀ ਰੁੱਤ ਕੱਚੀ ਪੱਕੀ ਹੋ ਜਾਂਦੀ ਹੈ, ਕਦੇ ਰਾਤਾਂ ਨੂੰ ਤਰੇਲ, ਕਦੇ ਮੀਂਹ, ਕਦੇ ਸੋਕਾ, ਹੁੱਸੜ, ਚੀਓ ਵੱਟ, ਕਦੇ ਠੰਡੀ ਨਿੱਕੀ ਹਵਾ, ਕਦੇ ਗੜਗੱਜ ਅਤੇ ਬੁੱਲੇ, ਸੱਪ ਸਲੂੰਗੜੇ, ਉਨਾਲੇ ਬਥੇਰੇ। ਪਰ ਅੱਜ ਕੱਲ੍ਹ ਤਾਂ ਹਨੇਰ ਆਇਆ ਹੋਇਆ ਹੈ, ਤਪਾਲੀਆਂ ਸਪਾਲੀਆਂ ਦੇ ਇਹੋ ਦਿਨ ਹੁੰਦੇ ਹਨ। ਜੀਓ ਲੱਖ ਸੈਂ ਵਰੇ ਹਾਂ ਮੇਰੇ ਸੋਹਣੇ ਸੁਲਤਾਨ ਜੀ, ਪਰ ਤੱਕੋ ਨਾ, ਆਰਾਮ ਅਤੇ ਟਿਕਾਊ ਦੇ ਦਿਨ ਹਨ। ਆਓ ਕਿਤੇ ਠਹਿਰ ਜਾਈਏ, ਡੇਰਾ ਕਰੀਏ, ਇਹ ਚਮਾਸੇ ਦੇ ਦਿਹਾੜੇ ਥਉ ਥਿੱਤਾਂ ਲਾ ਕੇ ਇੱਕ ਜਗ੍ਹਾ ਬੈਠ ਕੇ ਸਾਈਂ ਦੇ ਗੁਣ ਗਾਵੀਏ। ਤੁਸਾਂ ਨੂੰ ਤਾਂ ਆਪਣੀ ਕੋਈ ਪਰਵਾਹ ਨਹੀਂ, ਪਰ ਪਿਆਰ ਵਾਲਿਆਂ ਤੋਂ ਸਹਿ ਘੱਟ ਹੁੰਦਾ ਹੈ। ਨਾਲੇ ਮੈਂ ਛੇਤੀ ਅਕਲਾਉਂਦਾ ਹਾਂ, ਮੇਰੇ ਕਾਣ ਹੀ ਚਾਰ ਦਿਨ ਟਿਕ ਚੱਲੋ ਕਿਧਰੇ। ਇਹ ਪਿਆਰ ਦੀ ਆਪ ਦੇ ਸਰੀਰ ਨਾਲ ਦਿਲੀ ਮਰਮੀ ਅਤੇ ਦਰਦ ਭਰੀ ਹੁੱਬ ਦੀ ਗੱਲਬਾਤ ਸੁਣ ਕੇ ਰੋਗੀਆਂ ਨੂੰ ਅਰੋਗ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਮਰਦਾਨਿਆ, ਸੱਚ ਪਿਆ ਨਾ ਏ, ਠੀਕ ਹੈ, ਚਮਾਸੇ ਦੀ ਰੁੱਤ ਇਵੇਂ ਹੀ ਹੁੰਦੀ ਹੈ। ਪਰ ਸੱਜਣਾ, ਵੇਖ ਚਾਕਰੀਆਂ ਜਿੰਨਾ ਸਿਰ ਚਾਹੀਆਂ, ਉਹਨਾਂ ਨੂੰ ਇਸ ਰੁੱਤੇ ਵੀ ਆਰਾਮ ਕਿੱਥੇ। ਹਲਕਾਰੇ ਚਿੱਠੀਆਂ ਸੁਨੇਹੇ ਲੈ ਕੇ ਦੇਖ, ਅੱਜ ਕੱਲ੍ਹ ਵੀ ਭੱਜੇ ਫਿਰਦੇ ਹਨ। ਆਓ ਵੇਖ, ਸਾਡੇ ਕੋਲ ਦੀ ਇੱਕ ਲੰਘ ਕੇ ਗਿਆ ਹੈ, ਕਿਵੇਂ ਭੱਜਿਆ ਜਾਂਦਾ ਹੈ। ਸਾਹਿਬ ਦੀ ਚਾਕਰੀ ਗਾਖੜੀ ਹੈ, ਜਿਉਂ ਤੋਰੇ ਤੁਰਨਾ, ਜਿਉਂ ਪ੍ਰੇਰੇ ਕਰਨਾ, ਮਾਲਕ ਕਿਸੇ ਕੰਮ ਲਈ ਪਿਆ ਲਈ ਜਾਂਦਾ ਹੈ। ਮਰਦਾਨਾ, ਸੁਹਾਣ ਤੇਰੀ ਚਾਕਰੀ ਨੂੰ, ਸੁਹਾਣ ਤੇਰੇ ਸਾਹਿਬ ਨੂੰ, ਸੁਹਾਣ ਤੁਧੇ ਨੂੰ, ਹੱਸ ਕੇ ਤੇ ਰੁਆਲ ਕੁ ਸੁਹਾਣ ਤੇਰੇ ਢਾਡੀ ਨੂੰ ਵੀ। ਪਾਤਸ਼ਾਹ, ਤੇਰੇ ਤਨ ਤਾਣ ਹੈ ਅਰਸ਼ਾਂ ਦਾ, ਪਰ ਮੇਰੇ ਤਨ ਨਿਤਾਣਪਨ ਹੈ ਕੱਚੇ ਸ਼ੀਰ ਦਾ, ਜੋ ਮੈਂ ਲੋਕਾਂ ਨਾਲੋਂ ਬਹੁਤਾ ਪੀਤਾ ਹੈ। ਮੇਰੇ ਕਾਣ ਹੀ ਠਹਿਰ ਜਾਓ, ਮੇਰਾ ਜੀ ਇਸ ਰੁੱਤੇ ਟੁਰਨੋਂ ਹੁੱਸਦਾ ਹੈ, ਮੇਰੀ ਖਾਤਰ ਕਿਤੇ ਚਾਰ ਦਿਨ ਸੁਸਤਾ ਜਾਓ। ਗੁਰੂ ਜੀ ਮਰਦਾਨੇ ਦੇ ਇਸ ਪਿਆਰ ਨੂੰ ਸਮਝਦੇ ਸਨ। ਜਦੋਂ ਗੁਰੂ ਜੀ ਆਪਣੇ 'ਤੇ ਸ਼ਰਮ ਲੈਂਦੇ ਸਨ ਤਾਂ ਮਰਦਾਨਾ ਆਪਣੇ ਥਕਾਣ ਜਾਂ ਭੁੱਖ ਜਾਂ ਕਿਸੇ ਹੋਰ ਲੋੜ ਦੀ ਸ਼ਰਮ ਕਰਕੇ ਚੁੱਪ ਨਹੀਂ ਸੀ ਹੁੰਦਾ, ਸਗੋਂ ਬੋਲ ਕੇ ਦਸ ਦਸ ਅਤੇ ਆਪਣੀ ਖਾਤਰ ਵਾਸਤੇ ਪਾ ਪਾ ਕੇ ਉਹਨਾਂ ਨੂੰ ਆਰਾਮ ਵਿੱਚ ਟਿਕਾ ਲੈਂਦਾ ਸੀ। ਬਸੰਤ ਰੁੱਤ ਦੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਪਾ ਕੇ ਨਹੀਂ ਰਹੇ ਸਨ, ਕਿਤੇ ਦੋ ਕਿਤੇ ਚਾਰ ਦਿਨ ਠਹਿਰਦੇ, ਸਤਨਾਮ ਦਾ ਉਪਦੇਸ਼ ਦਿੰਦੇ ਅੱਗੇ ਹੀ ਅੱਗੇ ਜਾ ਰਹੇ ਸਨ। ਹੁਣ ਬਰਸਾਤ ਲੱਗ ਰਹੀ ਸੀ, ਤਰੇ ਚਾਰ ਮਹੀਨੇ ਕੱਟ ਕੇ ਗਰਮੀ ਦਾ ਸਫ਼ਰ ਕੀਤਾ, ਉਪਦੇਸ਼ ਦਿੱਤੇ ਅਤੇ ਮੋਏ ਜੀ ਵਾਲੇ ਜੀਆ ਦਾਨ ਦੇ ਕੇ ਹੁਣ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੋਹਣੇ ਮਾਲਕ ਜੀ ਚਾਰ ਦਿਨ ਆਰਾਮ ਕਰਨ। ਸਤਿਗੁਰੂ ਜੀ ਉਸ ਦੇ ਪਿਆਰ ਨੂੰ ਸਤਿਕਾਰ ਦੇਣ ਲਈ ਬੋਲੇ, ਭਲਾ ਮਰਦਾਨਿਆ, ਜਿੱਥੇ ਹੁਣ ਕੋਈ ਨਗਰੀ ਆਉਂਦੀ ਹੈ, ਚਮਾਸੇ ਦੇ ਦਿਨ ਅਟਕ ਜਾਵਾਂਗੇ। ਸਾਈਂ ਦੀਆਂ ਮੇਰਾ ਨਾਲ ਇੱਕ ਉਚੇਰਾ ਥਲ ਸੁਹਾਵਣਾ ਟਿਕਾਣਾ ਚੰਗਾ ਗਰਾਉਂ ਆ ਗਿਆ, ਜਿਸ ਤੋਂ ਬਾਹਰ ਵਾਰ ਇੱਕ ਕੋਸ ਦੀ ਵਿੱਥ 'ਤੇ ਇੱਕ ਆਸਰਾ ਵੇਖ ਕੇ ਸਤਿਗੁਰਾਂ ਨੇ ਟਿਕਾਣਾ ਕਰ ਦਿੱਤਾ। ਮਰਦਾਨਾ ਖੁਸ਼ ਹੋ ਗਿਆ ਕਿ ਨਿੱਤ ਦੇ ਪੈਂਡੇ ਮੁੱਕੇ, ਚਾਹੇ ਚਮਾਸੇ ਲਈ ਹੀ ਸਹੀ, ਮੇਰਾ ਮਾਲਕ ਮੇਰਾ ਪਿਆਰਾ ਦਸ ਦਿਨ ਵੇਲੇ ਸਿਰ ਸਵੇਂਗਾ, ਵੇਲੇ ਸਿਰ ਅੰਨ ਪਾਏਗਾ, ਸੁਖੀ ਹੋਏਗਾ। ਉਸ ਪਿੰਡ ਵਿੱਚ ਵੱਸੋਂ ਚੰਗੀ ਸੀ, ਮਾਨੋ ਛੋਟਾ ਜਿਹਾ ਕਸਬਾ ਸੀ। ਇੱਕ ਚੰਗਾ ਸਰਦੇ ਪੁੱਜਦੇ ਵਾਲਾ ਖੱਤਰੀ ਰਹਿੰਦਾ ਸੀ, ਜੋ ਪਰਮਾਰਥ ਦੀ ਲਗਨ ਵਾਲਾ ਸੀ। ਆਏ ਗਏ ਸਾਧੂ ਸੰਤ ਦੇ ਦਰਸ਼ਨ ਕਰਦਾ, ਸਰੇ ਤਾਂ ਪੂਜਾ ਸੇਵਾ ਵੀ ਕਰਦਾ। ਉਸ ਸੁਣਿਆ ਜੋ ਬਾਹਰ ਕੁਟੀਆ ਵਿੱਚ ਕੋਈ ਆ ਉਤਰੇ ਹਨ, ਜੋ ਡਾਢੇ ਹੀ ਪਿਆਰੇ ਲੱਗਦੇ ਹਨ। ਕੀਰਤਨ ਹੁੰਦਾ ਹੈ ਕਿ ਚੱਲਦੇ ਦਰਿਆ ਅਟਕ ਜਾਂਦੇ ਹਨ, ਤਾਂ ਉਹ ਖੱਤਰੀ ਦਰਸ਼ਨ ਕਰਨ ਆਇਆ। ਕੀਰਤਨ ਹੋ ਰਿਹਾ ਸੀ, ਸ੍ਰੀ ਸਤਿਗੁਰੂ ਜੀ ਆਪਣੇ ਇਲਾਹੀ ਰੰਗ ਵਿੱਚ ਜੁੜੇ ਬੈਠੇ ਸਨ। ਮਿੱਠੀ ਮਿੱਠੀ ਹਵਾ ਵਗ ਰਹੀ ਸੀ, ਉਹ ਵੀ ਮੱਥਾ ਟੇਕ ਕੇ ਬਹਿ ਗਿਆ। ਬੈਠਦੇ ਦੇ ਨੈਣ ਰੰਗ ਪਾਰਾਏ, ਛੱਪਰ ਪਾਰੇ ਹੋ ਟੱਠੇ, ਰੰਗ ਲੱਗੇ ਨੈਣ ਬੰਦ ਹੋ ਗਏ, ਅੰਦਰ ਨੂੰ ਮੁੜੇ ਅਤੇ ਆਪ ਦੇ ਸਵਾਦ ਵਿੱਚ ਜੁੜੇ। ਪਤਾ ਨਹੀਂ ਰਿਹਾ ਕਿ ਸਮਾਂ ਕਿੱਥੇ ਲੰਘ ਗਿਆ, ਜਾਂ ਨੈਣ ਖੁੱਲ੍ਹੇ ਤਾਂ ਵੇਖੇ ਕਿ ਕਿੰਨੀਆਂ ਹੀ ਘੜੀਆਂ ਬੀਤ ਚੁੱਕੀਆਂ ਹਨ। ਹਾਂ, ਖੱਤਰੀ ਨੂੰ ਸੋਝੀ ਆਈ ਕਿ ਇਹ ਸਾਈਂ ਦਾ ਕੀਰਤਨ ਹੈ ਜੋ ਕਾਲ ਨੂੰ ਵੀ ਜਿੱਤ ਲੈਂਦਾ ਹੈ। ਕਾਲ ਦਾ ਗਿਆਨ ਜਿਸ ਦੀ ਤਸੀਰ ਅੱਗੇ ਲੋਪ ਹੋ ਜਾਂਦਾ ਹੈ। ਹਾਂ, ਐਸਾ ਕੀਰਤਨ ਕਦੇ ਨਹੀਂ ਸੁਣਿਆ ਸੀ ਜੋ ਕਾਲ ਦੇ ਵੇਗ ਨੂੰ ਬੇਮਲੂਮਾ ਕਰਾ ਦੇਵੇ। ਐਸੇ ਦਰਸ਼ਨ ਕਦੇ ਨਹੀਂ ਪਾਏ ਸਨ ਕਿ ਮਨ ਮੋਰ ਵਾਂਗੂ ਪਹਿਲਾਂ ਪਾਉਂਦਾ ਪਿਆ ਪਰਿਕਰਮਾ ਕਰਦਾ ਹੈ, ਦੂਰ ਹੀ ਨਹੀਂ ਹੋਣਾ ਚਾਹੁੰਦਾ। ਐਂ ਮੋਹਿਤ ਹੋਇਆ ਖੱਤਰੀ ਕੰਮਾਂ ਕਾਜਾਂ ਦੀਆਂ ਖਿੱਚਾਂ ਦੇ ਕਾਰਨ ਕੁਛ ਚਿਰ ਮਗਰੋਂ ਘਰ ਨੂੰ ਮੁੜਿਆ। ਫੇਰ ਫੇਰ ਆਵੇ, ਖੀਵਾ ਹੋਵੇ, ਰਸ ਮਾਣੇ ਅਤੇ ਦਿਨੋ ਦਿਨ ਖਿੱਚ ਵਧੇ ਸੂ। ਆਵੇ ਸੇਵਾ ਕਰੇ, ਸੁੱਖ ਪਾਵੇ, ਤਾਂ ਇੱਕ ਦਿਨ ਇਤਨੀ ਖਿੱਚ ਵਧੀ ਕਿ ਚਿੱਤ ਨਾਲ ਨੇਮ ਕੀਤੋਸ ਕਿ ਨਿਤ ਪ੍ਰਤੀ ਦਰਸ਼ਨ ਲਈ ਆਉਣਾ ਹੈ ਅਤੇ ਨਾਗਾ ਕਦੇ ਨਹੀਂ ਪਾਉਣਾ, ਅਤੇ ਜਿਸ ਦਿਨ ਨਾਗਾ ਪੈ ਜਾਵੇ ਜਲ ਪਾਣੀ ਕੁਛ ਵੀ ਅੰਗੀਕਾਰ ਨਹੀਂ ਕਰਨਾ। ਨਿਤਾ ਪ੍ਰਤੀ ਆਵੇ, ਖੱਤਰੀ ਸਤਸੰਗ ਕਰਨ, ਦਰਸ਼ਨ ਦਾ ਲਾਹਾ ਲੈਣ, ਸੇਵਾ ਕਰਨ, ਕਦੇ ਅੰਮ੍ਰਿਤ ਵੇਲੇ ਕੀਰਤਨ ਸੁਣੇ, ਕਦੇ ਸੰਝਾ ਨੂੰ ਸੋਧਰ ਦਾ ਕੀਰਤਨ ਸੁਣੇ। ਹਾਂ, ਪ੍ਰੇਮੀ ਹੋਇਆ ਅੰਨ ਪਾਣੀ ਵੀ ਸੇਵਾ ਵੀ ਕਰੇ, ਡੇਰੇ ਝਾੜੂ ਪਾਣੀ ਦਾ ਵੀ ਫਿਕਰ ਕਰੇ। ਉਸ ਦੇ ਰਸਤੇ ਵਿੱਚ ਇੱਕ ਹਟਵਾਣੀਏ ਦੀ ਹੱਟੀ ਸੀ। ਉਹ ਰੋਜ਼ ਵੇਖੇ ਕਿ ਇਹ ਖੱਤਰੀ ਬਿਨਾਂ ਨਾਗਾ ਪਾਏ ਦੇ ਰੋਜ਼ ਲੰਘਦਾ ਹੈ, ਹੋਵੇ ਨਾ ਤਾਂ ਪੁੱਛੀਏ ਜੋ ਇਹ ਕਿੱਧਰ ਜਾਂਦਾ ਹੈ। ਅੰਤ ਇੱਕ ਦਿਨ ਉਸ ਨੇ ਆਵਾਜ਼ ਮਾਰ ਕੇ ਉਸ ਨੂੰ ਕੋਲ ਸੱਦਿਆ ਅਤੇ ਪੁੱਛਣਾ ਕੀਤਾ ਜੋ ਭਾਈ, ਜੀਵਨ ਤੇਰੇ ਸੱਜਣਾ, ਤੂੰ ਅੱਗੇ ਕਦੇ ਕਦਾਈ ਇਸ ਰਸਤੇ ਲੰਘਦਾ ਸੈਂ ਜਦੋਂ ਕਿ ਗਿਰਾਉਂ ਤੋਂ ਬਾਹਰ ਜਾਂਦਾ ਸੈਂ, ਹੁਣ ਰੋਜ਼ ਹੀ ਜਾਂਦਾ ਹੈ, ਤੁਹਾਡੇ ਨੂੰ ਕਿਹੀ ਲੱਗਣ ਲੱਗ ਪਈ ਹੈ ਜੋ ਰੋਜ਼ ਲੈ ਜਾਂਦੀ ਹੈ ਅਤੇ ਨਾਗਾ ਨਹੀਂ ਪੈਂਦਾ। ਤਾਂ ਖੱਤਰੀ ਨੇ ਆਖਿਆ, ਸੱਜਣ ਜੀਓ, ਬਾਹਰ ਕੁਟੀਆ ਵਾਲੇ ਬਾਗ ਵਿੱਚ ਕੋਈ ਮਹਾਂ ਜੋਤੀ ਵਾਲੇ ਪੁਰਖ ਆਏ ਉਤਰੇ ਹਨ, ਉਹਨਾਂ ਦਾ ਸਤਸੰਗ ਕਰਨ ਜਾਂਦਾ ਹਾਂ, ਉਹਨਾਂ ਦਾ ਦਰਸ਼ਨ ਬਹੁਤ ਪਿਆਰਾ ਹੈ। ਸੋ ਨਿਤਾ ਪ੍ਰਤੀ ਕਰਨ ਦਾ ਚਸਕਾ ਪੈ ਗਿਆ ਹੈ। ਤਦ ਹਟਵਾਣੀਏ ਆਖਿਆ, ਫੇਰ ਜੋ ਐਸੇ ਦਰਸ਼ਨ ਹੈਣ ਤਾਂ ਅਸਾਂ ਨੂੰ ਵੀ ਕਰਾਓ। ਖੱਤਰੀ ਨੇ ਕਿਹਾ, ਜਮ ਜਮ ਕਰੋ, ਆਓ ਮੇਰੇ ਨਾਲ, ਮੈਂ ਨਾਲ ਲੈ ਚੱਲਦਾ। ਸੋ ਇੱਕ ਦਿਨ ਉਹ ਹਟਵਾਣੀਆ ਵੀ ਨਾਲ ਹੋ ਤੁਰਿਆ। ਇਹ ਜੋ ਪਿੰਡ ਦੀ ਸੜਕ ਬਾਹਰ ਨੂੰ ਜਾਂਦੀ ਸੀ, ਸੋ ਅੱਗੇ ਜਾ ਕੇ ਦੋ ਰਾਹਾਂ ਵਿੱਚ ਵੰਡੀ ਜਾਂਦੀ ਸੀ। ਇੱਕ ਤਾਂ ਸਿੱਧਾ ਕੁਟੀਆ ਨੂੰ ਜਾਂਦਾ ਸੀ ਅਤੇ ਦੂਸਰਾ ਇੱਕ ਹੋਰ ਪਿੰਡ ਨੂੰ ਜਾਂਦਾ ਸੀ। ਇਸ ਪਿੰਡ ਤੋਂ ਉਰੇ ਇੱਕ ਮਾੜਾ ਥਾਂ ਸੀ ਜਿੱਥੇ ਕੁਛ ਮੰਦੇ ਕਰਮਾਂ ਵਾਲੀਆਂ ਰਹਿੰਦੀਆਂ ਸਨ। ਜਾਂ ਇਹ ਦੋਵੇਂ ਜਣੇ ਉਸ ਟਿਕਾਣੇ ਕੋਲ ਅਪੜੇ ਕਿ ਜਿੱਥੇ ਸੜਕਾਂ ਪਾਟਦੀਆਂ ਸਨ, ਤਾਂ ਦੂਸਰੀ ਸੜਕ ਵੱਲੋਂ ਇੱਕ ਜਨਾਨੀ ਉਸ ਮੰਦੀ ਬਸਤੀ ਦੀ ਆ ਰਹੀ ਸੀ ਜਿਸ ਦਾ ਰੰਗ ਰੂਪ ਹਟਵਾਣੀਏ ਦੇ ਮਨ ਨੂੰ ਮੋਹ ਗਿਆ। ਉਸ ਦਾ ਮਨ ਉਸ ਨੂੰ ਮਿਲਣ ਦੇ ਸੰਕਲਪ ਨਾਲ ਖਿੱਚ ਖਾ ਗਿਆ, ਪਰ ਲਾਜ ਦੇ ਕਾਰਨ ਉਹ ਖੱਤਰੀ ਦੇ ਨਾਲ ਟੁਰੀ ਗਿਆ। ਇਉਂ ਸਤਿਗੁਰ ਦੇ ਡੇਰੇ ਆ ਗਏ ਅਤੇ ਆ ਦਰਸ਼ਨ ਕੀਤੋਸ। ਦਰਸ਼ਨ ਕਰਕੇ ਠੰਡ ਤਾਂ ਪਈ, ਪਰ ਜੋ ਕੰਡਾ ਅੰਦਰ ਵਿਕਾਰ ਦਾ ਚੁੱਭ ਰਿਹਾ ਸੀ ਉਸ ਦੇ ਮਨ ਨੂੰ ਟਿਕਣ ਨਾ ਦਿੱਤਾ। ਖੱਤਰੀ ਤਾਂ ਸੇਵਾ ਕਰਦਾ ਰਿਹਾ, ਪਰ ਉਹ ਹਟਵਾਣੀਆਂ ਮਨ ਵਿੱਚ ਪੁੜੇ ਕੰਡੇ ਦੇ ਕਾਰਨ ਕਦੇ ਦੁਖੀ, ਕਦੇ ਦਰਸ਼ਨ ਕਰਕੇ ਕੁਛ ਮੋੜਾ ਖਾਂਦਾ ਦੁਚਿਤਾਈ ਵਿੱਚ ਰਿਹਾ। ਕੁਝ ਸਮਾਂ ਗੁਰੂ ਜੀ ਪਾਸ ਬੈਠ ਕੇ ਦੋਵੇਂ ਮੁੜ ਆਏ। ਹੁਣ ਇਹ ਕਾਰ ਵੱਜੀ ਕਿ ਉਸ ਹਟਵਾਣੀਏ ਨੇ ਉਸ ਮੰਦੀ ਬਸਤੀ ਵਿੱਚ ਜਾਣ ਦੀ ਬਾਣ ਪਾ ਲਈ। ਸੋਧਰ ਦੇ ਸਮੇਂ ਦੋਵੇਂ ਗਰਾਊ ਤੋਂ ਇਕੱਠੇ ਆਵਣ, ਜਿੱਥੋਂ ਸੜਕਾਂ ਵੱਖ ਹੁੰਦੀਆਂ ਸਨ, ਉੱਥੋਂ ਖੱਤਰੀ ਤਾਂ ਸਤਸੰਗ ਦੇ ਦਰ ਵੱਲ ਟੁਰ ਪਵੇ ਅਤੇ ਹਟਵਾਣੀਆ ਕੁਸੰਗ ਦੇ ਵੱਲ ਟੁਰ ਪਵੇ। ਖੱਤਰੀ ਨੇ ਆਪਣੀ ਵੱਲੋਂ ਕਈ ਵੇਰ ਸਮਝਾਇਆ ਕਿ ਤੂੰ ਮੇਰੇ ਨਾਲ ਟੁਰਿਆ ਸਤਸੰਗ ਵਾਸਤੇ ਅਤੇ ਟੁਰ ਜਾਣਾ ਹੈ ਕੁਸੰਗ ਨੂੰ, ਇਹ ਭਲੀ ਬਾਣ ਨਹੀਂ ਹੈ, ਇਸ 'ਤੇ ਜਿੱਤ ਪਾਓ, ਤਕੜਾ ਹੋ, ਆਪੇ 'ਤੇ ਵਿਜੈਮਾਨ ਹੋ ਕੇ ਭਲੇ ਪਾਸੇ ਲੱਗ, ਪਰ ਉਸ ਦੇ ਵਿਚਲੇ ਹੋਏ ਮਨ ਉੱਤੇ ਕੋਈ ਗੱਲ ਪੋਹੀ ਨਾ। ਖੱਤਰੀ ਨੂੰ ਹੁਣ ਪ੍ਰੇਮ ਐਸਾ ਲੱਗਾ ਕਿ ਕਦੇ ਕਦੇ ਰਾਤ ਸੋਦਰ ਦਾ ਕੀਰਤਨ ਸੁਣ ਕੇ ਵੀ ਉੱਥੇ ਹੀ ਰਹੇ। ਪ੍ਰਸ਼ਾਦ ਉਸਦੇ ਘਰੋਂ ਉੱਥੇ ਅੱਪੜ ਜਾਵੇ, ਸੋਹਲੇ ਦਾ ਪਾਠ ਸੁਣ ਕੇ ਥੋੜ੍ਹਾ ਆਰਾਮ ਕਰੇ, ਅੰਮ੍ਰਿਤ ਵੇਲੇ ਕੀਰਤਨ ਸੁਣ ਕੇ ਘਰ ਮੁੜੇ। ਰੰਗ ਲੱਗਦਾ ਗਿਆ ਅਤੇ ਨਾਮ ਦਾ ਰਸ ਅੰਦਰ ਵੱਸਦਾ ਗਿਆ। ਇੱਕ ਦਿਨ ਦੋਹਾਂ ਦੀ ਰਸਤੇ ਜਾਂਦਿਆਂ ਫੇਰ ਵਾਰਤਾ ਛਿੜ ਪਈ। ਖੱਤਰੀ ਉਸ ਨੂੰ ਸਤਸੰਗ ਦੇ ਭਲੇ ਮਾਰਗ ਦਾ ਉਪਦੇਸ਼ ਕਰੇ, ਪਰ ਉਹ ਹਟਵਾਣੀਆਂ ਕੁਸੰਗ ਦੇ ਛਿਣ ਭੰਗਰ ਰਸਾਂ ਦੀ, ਪਾਣੀ ਉੱਤੇ ਪਤਾਸੇ ਜਿੰਨੇ ਚਿਰ ਵਿੱਚ ਨਾਸ਼ ਹੋ ਜਾਣ ਵਾਲੇ ਸਵਾਦਾਂ ਦੀ ਵਡਿਆਈ ਕਰੇ। ਛੇਕੜ ਹਟਵਾਣੀਏ ਨੇ ਹੱਸ ਕੇ ਆਖਿਆ, ਭਾਈ ਲੈ ਖਾਂ, ਅੱਜ ਪਰਤਾਵਾ ਕਰੀਏ। ਤੂੰ ਚੱਲਿਆ ਹੈ ਸਤਸੰਗ ਨੂੰ ਅਤੇ ਮੈਂ ਚੱਲਿਆ ਹਾਂ ਕੁਸੰਗ ਨੂੰ। ਆਹ ਥਾਂ ਹੈ ਜਿੱਥੇ ਸੜਕਾਂ ਨਿਖੜਦੀਆਂ ਹਨ, ਉਹ ਸਾਹਮਣੇ ਵੱਡਾ ਬਿਰਸ਼ੇ ਪਿੱਪਲ ਦਾ, ਅੱਜ ਸਾਡੇ ਵਿੱਚੋਂ ਜਿਹੜਾ ਵੀ ਪਹਿਲਾਂ ਆਵੇ ਇਸ ਬਿਰਸ਼ ਹੇਠ ਦੂਸਰੇ ਦੀ ਉਡੀਕ ਕਰੇ। ਕਿਉਂ ਜੋ ਅਸੀਂ ਆਮਦੇ ਤਾਂ ਇਕੱਠੇ ਹਾਂ ਪਰ ਪਰਤਦੇ ਅੱਗੜ ਪਿੱਛੜ ਹਾਂ। ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਪੇ ਵਿੱਚ ਵਿਚਾਰ ਕਰਾਂਗੇ ਕਿ ਤੂੰ ਕੀ ਲਾਹਾ ਲੈ ਕੇ ਆਉਂਦਾ ਹੈ ਅਤੇ ਮੈਂ ਕੀ ਲਾਹਾ ਲੈ ਕੇ ਆਉਂਦਾ ਹਾਂ। ਫਿਰ ਅਸੀਂ ਨਿਰਣੇ ਕਰਾਂਗੇ ਕਿ ਕਿਹੜਾ ਕੰਮ ਚੰਗਾ ਕਰਦਾ ਹੈ, ਕਿਹੜਾ ਰਾਹ ਗੁਣ ਵਾਲਾ ਹੈ ਅਤੇ ਕਿਹੜਾ ਔਗਣ ਵਾਲਾ। ਖੱਤਰੀ ਨੇ ਹੈਰਾਨ ਹੋ ਕੇ ਆਖਿਆ, ਭਲਾ ਹੋਵੇ ਐਵੇਂ ਸਹੀ, ਪਰ ਮੈਨੂੰ ਤਾਂ ਇਹ ਸੰਸਾ ਕਾਹੀ ਨਹੀਂ ਕਿ ਮੇਰੇ ਰਾਹ ਵਿੱਚ ਕੋਈ ਤੋਟਾ ਹੈ। ਮੇਰੇ ਰਾਹ ਵਿੱਚ ਤਾਂ ਲਾਹਾ ਹੀ ਲਾਹਾ ਹੈ। ਇਹ ਵੀ ਸੰਸਾ ਮੈਨੂੰ ਕੋਈ ਨਹੀਂ ਕਿ ਤੇਰਾ ਮਾਰਗ ਖੋਟਾ ਹੈ। ਉਸ ਰਾਹੇ ਜਦ ਕਦ ਹੈ ਤਾਂ ਤੋਟਾ ਹੈ, ਲਾਹਾ ਕਦੇ ਨਹੀਂ। ਤੋਟਾ ਹੈ ਸਰੀਰ ਦਾ, ਅੰਬਰੋਂ ਇੱਜ਼ਤ ਦਾ, ਤੋਟਾ ਧਨ ਦਾ, ਤੋਟਾ ਮਨ ਦਾ। ਹਟਵਾਣੀਏ ਆਖਿਆ, ਚਲੋ ਜਿਵੇਂ ਸਮਝੋ ਉਵੇਂ ਸਹੀ, ਪਰ ਅੱਜ ਪਰਤਾਵਾ ਕਰਨ ਵਿੱਚ ਤੇਰਾ ਕੀ ਵਿਚਲਦਾ ਹੈ? ਘੜੀ ਦੋ ਘੜੀ ਦੀ ਉਡੀਕ ਹੀ ਹੈ ਨਾ। ਇਉਂ ਮਤਾ ਪਕਾ ਕੇ ਦੋਵੇਂ ਵਿਛੜ ਗਏ। ਸਿੱਖ ਤਾਂ ਗੁਰੂ ਦੇ ਦਰਬਾਰ ਪਹੁੰਚਾ। ਅੱਗੇ ਕੀਰਤਨ ਹੋ ਰਿਹਾ ਸੀ, ਕੰਨੀ ਆਵਾਜ਼ ਪਈ, ਸਾਈਂ ਜੀ ਦੀ ਸਿਫਤ ਸਲਾਹ ਦੀ। ਮਨ ਹਿੱਲਿਆ, ਉੱਚਾ ਹੋਇਆ, ਅੰਦਰਲੇ ਰਸ ਦਾ ਸਵਾਦ ਆਇਆ, ਟਿਕ ਕੇ ਬਹਿ ਗਿਆ। ਉਧਰ ਹਟਵਾਣੀਆਂ ਜਾਂ ਆਪਣੇ ਮਨ ਨੂੰ ਚੰਗੇ ਲੱਗਣ ਵਾਲੇ ਥਾਂ ਪਹੁੰਚਾ ਤਾਂ ਉਸ ਦੇ ਭਾਗਾਂ ਨੂੰ ਘਰ ਸੁੰਝਾਂ ਪਿਆ ਸੀ। ਜਿਸ ਨੂੰ ਮਿਲਣ ਗਿਆ ਸੀ ਸੋ ਮੰਦਾ ਸਰੀਰ ਕਿਸੇ ਹੋਰ ਸਿਗਰਾਉਂ ਨੂੰ ਵਾਂਢੇ ਟੁਰ ਚੁੱਕਾ ਸੀ। ਸੋ ਨਿਰਾਸ਼ ਹੋ ਕੇ ਇੱਧਰ ਉੱਧਰ ਫਿਰਿਆ, ਓੜਕ ਪਿੱਛੇ ਪਰਤ ਪਿਆ। ਜਿਸ ਟਿਕਾਣੇ ਉਸ ਨੇ ਆਪਣੇ ਸਾਥੀ ਨੂੰ ਮਿਲਣ ਦਾ ਨੇਮ ਬੱਧਾ ਸੀ ਉਸ ਟਿਕਾਣੇ ਆ ਪਹੁੰਚਾ। ਮਿੱਤਰ ਨੂੰ ਉਡੀਕਣ ਬਹਿ ਗਿਆ। ਉਡੀਕ ਲਮੇਰੀ ਹੋ ਗਈ, ਕਿਉਂ ਜੋ ਇਹ ਛੇਤੀ ਪਰਤ ਆਇਆ ਸੀ। ਸੋ ਬੈਠਾ ਸੋਚੀ ਪੈ ਗਿਆ, ਸੋਚਾਂ ਵਿੱਚ ਪਿਆ। ਇਕੱਲਾ ਆਦਮੀ ਕਈ ਵੇਰ ਧਰਤੀ ਖੁੰਨਣ ਲੱਗ ਪੈਂਦਾ ਹੈ, ਸੋ ਇਹ ਵੀ ਵਹਿਣੀ ਡੁੱਬਾ ਲੱਗਾ ਧਰਤੀ ਖੋਤਰਨ। ਖੋਤਰਦਿਆਂ ਖੋਤਰਦਿਆਂ ਇਸ ਨੂੰ ਇੱਕ ਮੋਹਰ ਲੱਭੀ। ਮੋਹਰ ਤੱਕ ਕੇ ਬਣੀਆਂ ਬਿਰਤੀ ਵਾਲਾ ਮਨ ਬੜਾ ਖੁਸ਼ ਹੋਇਆ। ਤਦ ਲੱਕ ਨਾਲੋਂ ਛੁਰੀ ਖੋਲ ਹੋਰ ਧਰਤੀ ਖੁੰਨਣ ਲੱਗਾ, ਜੋ ਮਤਾਂ ਹੋਰ ਮੋਹਰਾਂ ਲੱਭਣ। ਇਹਨੇ ਨੂੰ ਇੱਕ ਮਿੱਟੀ ਦੇ ਦੱਬੇ ਹੋਏ ਭਾਂਡੇ ਦਾ ਮੂੰਹ ਛੁਰੀ ਨਾਲ ਠਹਿਕਿਆ। ਫੇਰ ਤਾਂ ਹੱਟੀ ਵਾਣ ਲੱਗਾ ਜ਼ੋਰ ਨਾਲ ਚਫੇਰਿਓਂ ਪੁੱਟਣ। ਪੁੱਟਦਾ ਗਿਆ, ਉਡੀਕ ਦਾ ਸਮਾਂ ਬੇਮਲੂਮ ਲੰਘਦਾ ਗਿਆ। ਇੱਕ ਮੋਹਰ ਦੇ ਲੱਭ ਪੈਣ ਅਤੇ ਭਾਂਡੇ ਦੇ ਦਿਸ ਪੈਣ ਨੇ ਇਸ ਨੂੰ ਕੰਮ ਵਿੱਚ ਲਾਈ ਰੱਖਿਆ। ਜਦ ਖੋਦ ਚੁੱਕਾ ਤਦ ਕੀ ਦੇਖੇ ਕਿ ਇੱਕ ਭਾਂਡਾ ਹੈ, ਤਾਂ ਮੂੰਹ ਤੋਂ ਢੱਕਣ ਉਖੇੜਿਆ ਤਾਂ ਕੀ ਦੇਖੇ ਜੋ ਵਿੱਚ ਕੋਲੇ ਹਨ, ਜਾਂ ਸਾਰਾ ਫੋਲਿਆ ਤਾਂ ਹੇਠਾਂ ਤੱਕ ਕੋਲੇ ਹੀ ਕੋਲੇ ਨਿਕਲੇ। ਹੁਣ ਉਹ ਗੁਰੂ ਜੀ ਦਾ ਸਿੱਖ ਵੀ ਆ ਨਿਕਲਿਆ, ਪਰ ਲੰਗੜਾਉਂਦਾ ਲੰਗੜਾਉਂਦਾ ਆਵੇ। ਇੱਕ ਜੁੱਤੀ ਤਾਂ ਪਾਈ ਹੋਈ ਅਤੇ ਦੂਸਰੀ ਦੀ ਅੱਡੀ ਪੰਨੀ ਹੋਈ। ਕਿਸਰ ਕਿਸਰ ਕੇ ਪੈਰ ਨਾਲ ਟੁਰੇ, ਇਉਂ ਆਉਂਦਾ ਤੱਕ ਕੇ ਹਟਵਾਣੀਏ ਨੇ ਆਖਿਆ, ਭਾਈ ਜੀਵਨੀ ਜੁੱਤੀ ਚਾੜ ਲੈ, ਠਿੱਬੀ ਕਰਕੇ ਟੁਰਦਿਆਂ ਖੇਚਲ ਹੁੰਦੀ ਹੋਊ। ਉਸ ਸਿੱਖ ਨੇ ਤਦ ਆਖਿਆ, ਸੱਜਣਾ, ਅੱਜ ਜਾਂ ਮੈਂ ਗੁਰੂ ਦੇ ਘਰੋਂ ਬਾਹਰ ਆਇਆ ਤਾਂ ਦਰਵਾਜ਼ੇ ਤੋਂ ਨਿਕਲਦਿਆਂ ਸਾਰ ਜੁੱਤੀ ਤਾਈ ਅੱਪੜਨ ਤੋਂ ਪਹਿਲਾਂ ਕੰਡਾ ਚੁੱਭ ਗਿਆ। ਸੋ ਕੰਡਾ ਖਿੱਚ ਕੇ ਕੱਢਿਆ, ਪਰ ਕੁਛ ਵਿੱਚ ਰਹਿ ਗਿਆ ਹੈ, ਤਾਂ ਕਾਰਨ ਮੈਂ ਪੈਰ ਨੂੰ ਲੀਰ ਬੱਧੀ ਹੈ ਅਤੇ ਜੁੱਤੀ ਠਿੱਬੀ ਕਰਕੇ ਟੁਰਿਆ ਆਉਂਦਾ ਹਾਂ। ਹਟਵਾਣੀਆਂ, ਅੱਛਾ ਭਾਈ, ਤਾਂ ਫਿਰ ਆ ਰਤਾ ਬਹਿ ਜਾ, ਸਾਹ ਕੱਢ ਲੈ, ਕੁਝ ਗੱਲਬਾਤ ਵੀ ਕਰੀਏ ਫਿਰ ਟੁਰਾਂਗੇ। ਜਾਂ ਬਹਿ ਗਏ ਤਾਂ ਗੱਲਬਾਤ ਛਿੜੀ। ਹਟਵਾਣੀ ਨੇ ਆਖਿਆ, ਵੇਖ ਭਾਈ ਜੀ, ਅੱਜ ਮੈਂ ਪਾਈ ਮੋਰ, ਤੇ ਤੈਨੂੰ ਚੁੱਭਿਆ ਕੰਡਾ। ਇਹ ਬਾਤ ਪੁੱਛੀ ਚਾਹੀਏ ਜੋ ਤੂੰ ਜਾਵੇਂ ਸੇਵਾ ਕਰਨ ਤੇ ਮੈਂ ਜਾਵਾਂ ਪਾਪ ਕਮਾਵਣ। ਸਿੱਖ ਭਾਈ, ਜਿਵੇਂ ਹੋਇਆ ਸੋ ਹੋਇਆ, ਸਤਸੰਗ ਚੰਗਾ ਹੈ, ਸੇਵਾ ਕਰਨੀ ਸੋਹਣੀ ਗੱਲ ਹੈ ਤੇ ਪਾਪਾਂ ਦਾ ਮਾਰਗ ਖੋਟਾ ਹੈ। ਹਟਵਾਣੀਆਂ, ਨਹੀਂ ਭਾਈ, ਜਾਂ ਤਾਂ ਤੂੰ ਕਾਰਨ ਦੱਸ, ਨਹੀਂ ਤਾਂ ਗੁਰੂ ਪਾਸ ਚੱਲਦੇ ਹਾਂ ਜੋ ਇਸ ਗੱਲ ਦਾ ਕੀ ਵੇਰਵਾ ਹੈ। ਤਦ ਦੋਵੇਂ ਮੁੜ ਪਏ ਤੇ ਆ ਪੈਰੀ ਪਏ। ਸਤਿਗੁਰੂ ਜੀ ਦੇਖ ਕੇ ਮੁਸਕਰਾਏ ਤੇ ਮਰਦਾਨਾ ਵੀ ਇਸ ਮੁਸਕਰਾਹਟ ਨੂੰ ਵੇਖ ਕੇ ਹੁਸ਼ਿਆਰ ਹੋ ਬੈਠਾ ਕਿ ਇਤਨੇ ਨੂੰ ਹਟਵਾਣੀਏ ਨੇ ਨੈਣ ਨੀਵੇਂ ਕਰਕੇ ਹੱਥ ਜੋੜੇ, ਸੱਚੋ ਸੱਚੀ ਆਪਣੇ ਪਾਪ ਦੀ ਵਿਥਿਆ ਕਹਿ ਸੁਣਾਈ ਤੇ ਜੋ ਦੋਹਾਂ ਨੇ ਨੇਮ ਕੀਤਾ ਸੀ ਸੋ ਵੀ ਆਖ ਸੁਣਾਇਆ ਤੇ ਪੁੱਛਣਾ ਕੀਤੀ ਕਿ ਹੇ ਪਾਤਸ਼ਾਹ, ਇਸ ਦਾ ਕਾਰਨ ਅਸਾਂ ਨੂੰ ਦੱਸੋ ਜੋ ਪਾਪ ਨੂੰ ਫਲ ਮੋਹਰ ਲੱਗਾ ਤੇ ਸੇਵਾ ਨੂੰ ਫਲ ਕੰਡਾ ਚੁੱਭਿਆ ਹੈ। ਸਤਿਗੁਰੂ ਜੀ ਚੁੱਪ ਕਰ ਰਹੇ ਤੇ ਬੋਲੇ ਕਾਈ ਨਹੀਂ। ਹਟਵਾਣੀਆਂ, ਜਿਵੇਂ ਪਾਤਸ਼ਾਹ ਆਪ ਨੂੰ ਭਾਵੇ ਪਰ ਅਸੀਂ ਮੂਰਖ ਹਾਂ, ਸਾਡੀ ਸਮਝ ਨਹੀਂ ਪਾਉਂਦੀ, ਕਿਰਪਾ ਕਰਕੇ ਭੇਦ ਖੋਲ ਦਿਓ ਜੋ ਪਾਪ ਨੂੰ ਫਲ ਕਿਉਂ ਲੱਗਾ ਚੰਗਾ। ਕਿਰਪਾ ਕਰਕੇ ਭੇਦ ਖੋਲ ਦਿਓ ਜੋ ਪਾਪ ਨੂੰ ਫਲ ਕਿਉਂ ਚੰਗਾ ਲੱਗਾ ਹੈ। ਤਦ ਦਿਆਲ ਸਤਿਗੁਰ ਨੇ ਆਪਣਾ ਪਵਿੱਤਰ ਹੱਥ ਉਸ ਮਾੜੇ ਕਰਮਾਂ ਵਾਲੇ ਦੇ ਸਿਰ ਨੂੰ ਛੁਹਾਇਆ। ਹਾਂ, ਸੋਹਣਾ ਸੁੱਚਾ ਹੱਥ ਮੈਲ ਭਰੇ ਸਿਰ ਨੂੰ ਲਾਇਆ। ਹੱਥ ਧਰਦੇ ਮਿਹਰ ਦੇ ਘਰ ਵਿੱਚ ਆ ਗਏ ਤੇ ਬੋਲੇ, ਭੋਲਿਆ, ਤੇਰੇ ਪਾਪ ਨੂੰ ਇੱਕ ਮੋਹਰ ਦਾ ਫਲ ਨਹੀਂ ਲੱਗਾ, ਤੇਰੇ ਪਾਪਾਂ ਦੀ ਹਨੇਰੀ ਨੇ ਤੇਰੀਆਂ ਮੋਹਰਾਂ ਦਾ ਬਿਰਸ਼ ਹਲੂਣ ਕੱਤਿਆ, ਪਰ ਚੜ ਪਈਆਂ, ਤੇਰੇ ਜੋਗੀ ਇੱਕੋ ਰਹਿ ਗਈ। ਕੋਲਿਆਂ ਦਾ ਮਟਕਾ ਮੋਹਰਾਂ ਦਾ ਮਟਕਾ ਹੈ ਸੀ, ਕਿਸੇ ਰੱਬ ਜੀ ਦੇ ਪਿਆਰੇ ਨੂੰ ਤੂੰ ਇੱਕ ਮੋਹਰ ਦਿੱਤੀ ਹੈ ਸੀ, ਪਰ ਉਹ ਪਰਮ ਪਦ ਦੇ ਭੀਖਕ ਨੂੰ ਦਿੱਤੀ ਇੱਕ ਮੋਹਰ ਸਹੰਸਰ ਗੁਣਾ ਹੋ ਫਲੀ ਸੀ। ਪਰ ਜਿਉਂ ਜਿਉਂ ਤੂੰ ਪਾਪ ਕਮਾਏ, ਉਹ ਪੁੰਨਾਂ ਦੀਆਂ ਫਲੀਆਂ ਮੋਹਰਾਂ ਸੜਦੀਆਂ ਗਈਆਂ। ਹਾਂ, ਜਾਣ ਲੈ ਕਿ ਤੇਰੇ ਪਾਪਾਂ ਨੇ ਤੇਰੇ ਇਕੱਠੇ ਕੀਤੇ ਸ਼ੁਭ ਕਰਮਾਂ ਤੇ ਉਹਨਾਂ ਦੇ ਫਲ ਨੂੰ ਸਾੜ ਸੱਟਿਆ। ਕੇਵਲ ਇੱਕ ਰਹਿ ਗਿਆ ਜੋ ਤੈਨੂੰ ਇੱਥੇ ਲੈ ਆਇਆ, ਸੋ ਤੂੰ ਸਮਝ ਲੈ ਕਿ ਇੱਕ ਮੋਹਰ ਤੈਨੂੰ ਇਹ ਮਤ ਦਿੰਦੀ ਹੈ ਕਿ ਤੇਰੇ ਪਾਪਾਂ ਨੇ ਮੈਂ ਵਰਗੀਆਂ ਤੇਰੇ ਭਾਗਾਂ ਵਿੱਚੋਂ ਅਨੇਕਾਂ ਦੂਰ ਕੀਤੀਆਂ ਹਨ। ਬੀਜਿਆ ਹਰਿਆ ਹੋਣ ਦੀ ਥਾਂ ਕੁਸੰਗ ਨੇ ਸਾੜ ਕੱਤਿਆ, ਕੋਲੇ ਕਰ ਦਿੱਤੇ। ਇਸ ਕਾਲੀ ਪੁਰਖ ਦੀ ਸੇਵਾ ਤੇ ਸਤਸੰਗ ਨੇ, ਹਰ ਕੀਰਤਨ ਸੁਣਨ ਤੇ ਕਰਨ ਨੇ ਇਸ ਦੇ ਪਾਪ ਨਾਸ਼ ਕੀਤੇ ਹਨ। ਇਸ ਦੇ ਪਿਛਲੇ ਕਰਮ ਹੈ ਸਨ ਐਸੇ ਕਿ ਉਹਨਾਂ ਦਾ ਫਲ ਸੂਲੀ ਹੈ ਸੀ। ਜਿਉਂ ਜਿਉਂ ਇਹ ਸੇਵਾ ਨੂੰ ਆਇਆ, ਜਿਉਂ ਜਿਉਂ ਇਸ ਦੇ ਅੰਦਰ ਰੱਬ ਜੀ ਦੇ ਜਸ ਨਾਲ ਵੈਰਾਗ ਤੇ ਉਮਾਹ ਆਇਆ, ਜਿਉਂ ਜਿਉਂ ਇਸ ਨੇ ਉਸ ਦਾ ਨਾਂ ਲੈ ਕੇ ਉਸ ਨੂੰ ਯਾਦ ਕੀਤਾ, ਉਹ ਖੋਟੇ ਕਰਮ ਨਾਸ਼ ਹੋਣ ਲੱਗੇ। ਘਟਦੇ ਘਟਦੇ ਸੂਲੀ ਦੀ ਸੂਲ ਰਹਿ ਗਈ, ਜੋ ਸੂਈ ਵਾਂਗੂ ਚੁੱਭ ਕੇ ਮਹਾ ਦੁੱਖ ਤੋਂ ਛੁਡਾ ਗਈ। ਦੂਜੀ ਵਿਚਾਰ ਦੀ ਗੱਲ ਇਹ ਹੈ ਕਿ ਭਾਈ, ਜਿਉਂ ਜਿਉਂ ਤੂੰ ਵਿਸ਼ਿਆਂ ਵਿੱਚ ਵਰਤਿਆ ਹੈ, ਤੇਰੀਆਂ ਵਾਸ਼ਨਾ ਹੋਰ ਖੋਟੀਆਂ ਹੁੰਦੀਆਂ ਗਈਆਂ, ਤੇਰੀ ਰੁਚੀ ਮਾੜੇ ਪਾਸੇ ਵੱਲ ਹੋਰ ਵੱਧਦੀ ਗਈ ਹੈ। ਜਿਉਂ ਜਿਉਂ ਇਸ ਘਾਲੀ ਨੇ ਸਤਸੰਗ ਕੀਤਾ ਹੈ, ਇਸ ਦੀਆਂ ਵਾਸ਼ਨਾ ਸ਼ੁੱਭ ਤੇ ਪਵਿੱਤਰ ਹੁੰਦੀਆਂ ਗਈਆਂ ਹਨ, ਇਸ ਦੀ ਰੁਚੀ ਭਲੇ ਵੱਲ, ਸੇਵਾ ਵੱਲ, ਸਤਸੰਗ ਵੱਲ ਵੱਧ ਗਈ ਹੈ। ਇਸ ਤਰ੍ਹਾਂ ਅੱਗੋਂ ਲਈ ਇਸ ਦੇ ਅੰਦਰ ਹੋਣ ਵਾਲੇ ਕਰਮਾਂ ਦੀ ਸੇਧ ਸ਼ੁੱਧ ਵੱਜ ਗਈ ਹੈ। ਇਹ ਸੁਣ ਕੇ ਹਟਵਾਣੀਏ ਦੇ ਦਿਲ ਗੱਲ ਪੁੜ ਗਈ, ਕੰਬਿਆ। ਉਹ ਜੋ ਦਾਤੇ ਦਾ ਹੱਥ ਛੋਇਆ ਸੀ, ਉਹ ਅੱਗ ਦੀ ਚਿੰਗਾਰੀ ਸੀ। ਪਾਪਾਂ ਦੇ ਮੜਿਆਂ ਦੇ ਖੜੇ ਢੇਰ ਨੂੰ ਅੱਗ ਲਾਉਣ ਲਈ, ਜਾਂ ਪਾਪ ਸੜੇ ਤਾਂ ਮੱਤ ਤੋਂ ਮੈਲ ਤੇ ਬੋਝਾ ਉਤਰਿਆ। ਚਰਨੀ ਢੱਠਾ ਆਖਣ ਲੱਗਾ, ਮਿਹਰ ਕਰੋ ਤੇ ਹੁਣ ਸ਼ੁੱਧ ਮਾਰਗ ਪਾਓ, ਭਲੇ ਕਰਮ ਸਿਖਾਓ ਤੇ ਮਾੜਿਆਂ ਦੇ ਰਾਹੋਂ ਵਰਜ ਲਓ, ਆਪਣੇ ਤਾਣ ਨਾਲ ਰਹਾ ਲਓ, ਅਸਾਂ ਵਿੱਚ ਹੋਰ ਅਸੰਖ ਕਾਈ ਨਹੀਂ ਹੈ। ਤਦ ਗੁਰੂ ਬਾਬਾ ਮਿਹਰਬਾਨ ਹੋਇਆ, ਇਲਾਹੀ ਗਲੇ ਤੋਂ ਧੁੰਨ ਉੱਠੀ, ਮਰਦਾਨੇ ਰਬਾਬ ਛੇੜਿਆ ਤੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਮਾਰੂ ਦੀ ਵੈਰਾਗ ਭਰੀ ਸੁਰ ਛਿੜੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, तौ गुण नाही अंत हरे, चित चेतस की नहीं बावरिया, हर बिसरत तेरे गुण गलिया रहाओ, जाली रैन जाल दिन हुआ, जेती कड़ी फाही तेती, रस रस चोग चुगे नित फासे, छूटस मूड़े कवन गुणी, काया आरन मन विच लोहा, पंच अगन तित लाग रही, कोयले पाप पड़े तिस ऊपर, मन जलया सन्नी चिंत पई, पया मनूर कंचन फिर होवे, जे गुर मिलै तनेहा, एक नाम अमृत ओ देवे, तो नानक त्रिष्टस देहा। दैवी आवाज मन विच पुड़ जान वाले शब्द दे अर्थ दोहां ते कहर दा असर कर गए। हटवाणीए दे मन दा थर टुट गया, मन द्रव गया, सोझी आ गई कि असी करन वाले जीव हाँ। मन ते बुद्ध होण करके असी समझदे हाँ कि असी जो कुछ करदे हाँ वह दो प्रकार दा है, भला है बुरा है। ये जो कुछ करदे हाँ इस नाल रुचि बनती है, रुचि पक पक के सुभाव बनता है। ये साड़ी किरत करनी दा फल सानू फिर अंदरों भले बुरे वल टोरदा है। माड़े कर्मां विच जो स्वाद है वह मानो चोग है जो सानू फसाउंदी है पंछी वांगू। अंदरों सुभाव माड़े पासे वल रुचि कराउंदा है, बाहरों रसदायक भोग अपने विच खिचदे हन। इउं जीव फसदा जांदा है, मन मनूर हुंदा जांदा है, अर्थात उच्चे रसां वल्लों मरदा जांदा है, ते नीवें रसां विच जो पाप कर्मां विच हुंदा है अशकत हुंदा जांदा है। इस दे मुड़ जीवन दी आस नहीं रहिंदी, क्योंकि नीवें रसां विच मन खचत हो जावे तां साईं याद नहीं आ सकदा, ते विसारे विच जो कोई शुभ गुण पल्ले हुंदे हन ਉਹ ਸਹਾਇਤਾ ਨਹੀਂ ਕਰ ਸਕਦੇ, ਉਹ ਪਾਪਾਂ ਰੂਪੀ ਕੋਲਿਆਂ ਦੇ ਸੇਕ ਨਾਲ ਗਲਣ ਲੱਗ ਜਾਂਦੇ ਹਨ। ਸੋ ਫਾਥੇ ਪੰਛੀ ਦੇ ਛੁੱਟਣ ਜਾਂ ਮਨੂਰ ਹੋਏ ਮਨ ਰੂਪੀ ਲੋਹੇ ਦੇ ਫੇਰ ਜੀਉ ਪੈਣ ਦਾ ਦਾਰੂ ਨਿਰੇ ਸ਼ੁਭ ਕਰਮ ਨਹੀਂ ਹਨ, ਉਹ ਤਾਂ ਗਲਦੇ ਜਾਣਗੇ ਪਾਪਾਂ ਦੇ ਮਗ ਰਹੇ ਕੋਲਿਆਂ ਦੇ ਸੇਕ ਨਾਲ। ਹਾਂ, ਮਨੂਰ ਦੇ ਜੀਉ ਉੱਠਣ ਦਾ, ਜੀਉ ਕੇ ਲੋਹੇ ਤੋਂ ਸੋਨਾ ਹੋ ਜਾਣ ਦਾ ਇੱਕੋ ਤਰੀਕਾ ਹੈ ਕਿ ਸੱਚਾ ਸਤਿਗੁਰ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਮਾਰੇ, ਨਾਮ ਦੇ ਤਰੌਂਕੇ ਨਾਲ ਮਨ ਸਾਈਂ ਦੀ ਯਾਦ ਸਾਈਂ ਨਾਲ ਮੇਲ ਹੈ। ਪਾਪਾਂ ਅਤੇ ਨੀਵੇਂ ਰਸਾਂ ਨੇ ਸਾਡੇ ਅਤੇ ਉਸ ਦੇ ਵਿੱਚ ਭੁੱਲ ਦਾ ਪਰਦਾ ਤਾਣ ਦਿੱਤਾ ਸੀ। ਜਦ ਉਹ ਪਰਦਾ ਟੁੱਟਾ ਤਾਂ ਵਿਥ ਨਾ ਰਹੀ, ਹੁਣ ਸਾਈਂ ਦਾ ਬਲ, ਉਸ ਦਾ ਭਾਵ, ਉਸ ਦੀ ਸੱਤਿਆ ਛੂ ਅਸਾਂ ਵਿੱਚ ਆਵੇਗੀ। ਉਹ ਸਾਰੀ ਮੁਰਦਿਹਾਨ ਨੂੰ ਮਾਰ ਕੱਢੇਗੀ, ਮੋਇਆ ਮਨ ਜੀਉ ਪਏਗਾ, ਜੀਉ ਕੇ ਉੱਚੇ ਰਸਾਂ ਦੇ ਅਨੁਭਵ ਵਿੱਚ ਆ ਕੇ ਆਤਮ ਰੂਪ ਹੋ ਜਾਵੇਗਾ। ਸ਼ਬਦ ਦਾ ਭਾਵ ਕੀਰਤਨ ਦੇ ਦਰਵਾ ਦੇਣ ਵਾਲੇ, ਪੰਗਾਰ ਦੇਣ ਵਾਲੇ ਅਸਰ ਨਾਲ ਅੰਦਰ ਗੱਠ ਗਿਆ, ਜਿਸ ਨਾਲ ਰੁਚੀ ਦਾ ਰੌਂ ਬਦਲ ਗਿਆ, ਭਲੇ ਪਾਸੇ ਰੁੱਖ ਹੋ ਗਿਆ। ਧਾ ਕੇ ਚਰਨੀ ਢੱਠਾ, ਦਾਤਾ 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 ਰੱਖ ਲੈ ਪਾਪੀ ਨੂੰ। ਸੂਰੇ ਸਤਿਗੁਰ ਨੇ ਸਿਰ ਕੰਢੀ ਤੇ ਹੱਥ ਫੇਰਿਆ ਤੇ ਆਖਿਆ, ਕਹੋ ਵਾਹਿਗੁਰੂ ਕਹਾਇਆ ਨਹੀਂ, ਅੰਦਰ ਪਾ ਦਿੱਤਾ। ਦੋਹਾਂ ਸਰੀਰਾਂ ਦੇ ਲੂੰ ਲੂੰ ਵਿੱਚ ਨਾਮ ਦੇ ਫੁਹਾਰੇ ਛੁੱਟੇ, ਦੋਵੇਂ ਨਾਉ ਤਰੀਕ ਸਿੱਖ ਹੋਏ। ਕਰਮ ਜੀਵ ਕਰਦਾ ਹੈ, ਆਪਣੇ ਕੀਤੇ ਨੂੰ ਫਲ ਲੱਗਦੇ ਹਨ, ਪਰ ਜੇ ਨਾਮ ਵਿੱਚ ਆਵੇ ਤਾਂ ਕਰਮ ਦਗਦ ਹੁੰਦੇ ਹਨ। ਨਾਮ ਦੀ ਲਿਵ ਜੋ ਪ੍ਰੇਮ ਹੈ, ਉੱਚਾ ਰਸ ਹੈ, ਕਰਮ ਤੋਂ ਉਚੇਰਾ ਮਾਰਗ ਹੈ। ਨਾਮ ਪਹਿਲਾਂ ਮਨ ਦੀ ਮੈਲ ਤੇ ਸੁਭਾਵ ਦੇ ਗੰਦ ਨੂੰ ਧੋਂਦਾ ਹੈ, ਮਤ ਵਿੱਚੋਂ ਪਾਪਾਂ ਨੂੰ ਧੋ ਕੱਢਦਾ ਹੈ, ਆਤਮਾ ਸਵੱਛ ਹੋ ਜਾਂਦੀ ਹੈ। ਉਹ ਨਾਮ ਫਿਰ ਅੰਮ੍ਰਿਤ ਹੋ ਕੇ ਰਸ ਦਿੰਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।